परम सत्कारयोग गुरु प्यारी सात संगत जी, ख्याल बाहर जाण तो रोकिए, चित विरतियां नूं करिए एकागर, रसना दी पवित्रता दे वास्ते सारे ही उचारण करो जी सतनाम श्री वाहिगुरु। पातशाह जी दी अपार बख्शिश होई, समो नगर निवासी पैनपुर सरबत संगत सारिया ने रल के सतगुरां दे ओट आसरे ले परसों रोज तो धुर दरगाही इलाही बख्शी बाणी दे अखंड पाठ सहवान परम पूज्य सत्कारयोग बी जी, जो विश्व गुरमत रूहानी मिशन रतवाड़ा साहब दे बानी, उन्हां दे जीवन साथी जिन्हां दे निमित सरबत संगत वल्लों परसों तो अखंड पाठ प्रारंभ करवाए, बाणी आद तो मद मद तो संपूर्ण पढ़ी गई है। सरबत संगतां तन मन धन करके सेवा कर रही हैं, महापुरशां दे प्यार परम पूज्य सत्कारयोग बी जी की याद दे विच, जिवें कि आप जी नूं पता है कि वह पिछले दिन 1 नवंबर 2013 दे रात 11:30 बजे इस मात लोक तो शरीरक तौर दे उत्ते विछोड़े दे गए हैं। तो विछोड़ा भी बड़ा मुश्किल है, बहुत ही मुश्किल होंदा है सहना फिर प्यार वाले दा। पातशाह जी ने फरमान किया है, विछोड़ा सुने दुख बिन डिठे मरियोत, वाज प्यारे अपने बिरही ना धिरोत। कि उस प्यार दे विच जिहड़े जीवन बसर करते हैं, वह प्यारे दे प्यार उन्हां वास्ते विछोड़ा सहना बहुत मुश्किल है। चार दुख ने, विछोड़ा दा जिहड़ा दुख है ये बहुत बड़ा है। एक विछोड़ा, एक दुख भूख, एक दुख सख्त वार जमदूत, एक दुख रोग लगे तन धाए, वैद ना भोले दारू लाए। विछोड़ा जिन्हां नूं महसूस हुंदा है उन्हां नूं पता है 31 अक्तूबर 2001 च महापुरश शरीरक तौर पर विछोड़े दे गए, ते उन्हां तो बाद 12 साल का समा परम पूज्य सत्कारयोग बी जी ने उन्हां दे प्यार बराग बतीत किया, जो कि तुसी सारे जानते हो कि किन्ना औखा है। आम तो इंसान इस गल दे उत्ते नहीं आउंदा, क्योंकि जिंदगी ये जिहड़ी है इस दे विच ओ इंसान दे अंदर ये बराग नहीं आउंदा, विछोड़े दा दुख नहीं महसूस हुंदा। पर जदों कोई अपना नज़दीकी जावे उसे नूं इस दा पता है, बाकियां वास्ते तां इक कहानी बन जांदी है। जिस तन लगिया सोई तन जाए, जीवन जाए इस तरह के नाल विछोड़ा हुंदा है उन्होंने इस गल का पता है। पंछी ने सारे दो ने रात को दरख्त दे ते कट्ठे हुंदे हन, पर जदों ਰਾਤ ਬੀਤ ਗਈ, ਦਿਨ ਚੜ੍ਹਿਆ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਪਿਆ ਉੱਠ ਚੱਲੇ, ਜਿਉਂ ਜਿਉਂ ਔਤ ਬਿਹਾਣੀ। ਅਸਤ ਅਦੋਤ, ਸੂਰਜ ਉਦੇ ਹੋਇਆ, ਸੂਰਜ ਚੜ੍ਹਿਆ, ਪੰਛੀ ਉਡਾਰੀ ਮਾਰ ਜਾਂਦੇ ਹਨ, ਪਰ ਇੱਕ ਪੰਛੀ ਹੈ ਕੋਇਲ, ਉਹ ਨਹੀਂ ਦੋ ਇਕੱਠੇ ਰਹਿੰਦੇ, ਉਹ ਇਕੱਲੇ ਹੀ ਰਹਿੰਦੇ ਨੇ। ਆਲਣਾ ਜੋ ਉਹਨਾਂ ਦਾ ਬੱਚੇ ਵੀ ਹਨ, ਉਹ ਕੌਣੀ ਦੇ ਆਲਣੇ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਦੀ ਹੈ। ਇਸ ਕਰਕੇ ਉਦੋਂ ਕੀ ਹੋਇਆ, ਉਹਨੂੰ ਪੁੱਛਿਆ ਕਿ ਤੇਰਾ ਰੰਗ ਕਾਲਾ ਕਿਉਂ ਹੈ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਉਹਨੇ ਦੱਸਿਆ ਕਿ ਆਪਣੇ ਪ੍ਰੀਤਮ ਕੇ ਹੋਂ ਬਿਰਹੋਂ ਜਾਲੀ, ਕਿਉਂਕਿ ਬਾਕੀ ਦੋ ਦੋ ਨੇ ਆਪਣੇ ਪਿਆਰੇ ਦੇ ਕੋਲ ਨੇ, ਉਹਨਾਂ ਨੂੰ ਵਿਛੋੜਾ ਨਹੀਂ, ਪਰ ਮੈਨੂੰ ਤਾਂ ਮੇਰੇ ਪਿਆਰੇ ਦੇ ਇਸ ਵਿਛੋੜੇ ਨੇ ਇਸ ਤਰ੍ਹਾਂ ਦੇ ਨਾਲ ਕਰ ਦਿੱਤਾ। ਮਹਾਂਪੁਰਸ਼ਾਂ ਦਾ ਮਿਲਾਪ ਜਦੋਂ ਜ਼ਿੰਦਗੀ 'ਚ ਹੁੰਦਾ ਹੈ, ਖੁਸ਼ੀ ਹੁੰਦੀ ਹੈ। ਸਤਿਪੁਰਸ਼ ਇਸੇ ਇਲਾਕੇ ਦੇ ਵਿੱਚ, ਅੱਜ ਇੱਥੇ ਹਰੀਪੁਰ ਬਾਬੇ ਦਾ ਸਥਾਨ ਹੈ, ਉਹਦੇ ਥੱਲੇ ਬਰੋਟੀ ਵਾਲਾ ਜਗ੍ਹਾ ਹੈ, ਜਿੱਥੇ ਪਿੱਪਲ ਹੈ, ਬਰੋਟਾ ਹੈ, ਖੂਹ ਲੱਗਿਆ ਹੈ, ਤਰਵੈਣੀ ਹੈ, ਉੱਥੇ ਧੂਣਾ ਹੈ। ਇਸ ਜਨਮ ਤੋਂ ਪਹਿਲਾਂ ਵੀ ਉੱਥੇ ਆਪ ਜੀ ਨੇ ਉਦਾਸੀਨ ਸਾਧੂ ਦੇ ਰੂਪ ਦੇ ਵਿੱਚ ਬੜਾ ਜਪ ਕੀਤਾ, ਤਪ ਕੀਤਾ। ਅਤੇ ਇਸੇ ਤਰ੍ਹਾਂ ਪਰਮ ਪੂਜਾ ਸਤਿਕਾਰਯੋਗ ਬੀ ਜੀ ਵੀ ਆਪ ਜੀ ਦੀ ਸੇਵਾ 'ਚ ਰਹਿੰਦੇ, ਨੇੜੇ ਹੀ ਨਗਰ ਹੈ, ਬਰੋਟੀ ਵਾਲਾ ਉੱਥੋਂ ਆ ਕੇ ਸੇਵਾ ਕਰਨੀ। ਪਰ ਉਸ ਸਮੇਂ ਬਿਹੰਗਮ ਜੀਵਨ 'ਚ ਆਪ ਜੀ ਨੇ ਜੀਵਨ ਬਸਰ ਕੀਤਾ, ਅਤੇ ਉੱਥੋਂ ਜਦੋਂ ਆਹ ਜਨਮ 'ਚ ਆਏ, ਹਲੇ ਆਏ ਨਹੀਂ ਸੀ, 8 ਸਾਲ ਪਹਿਲਾਂ ਹੀ ਸ਼੍ਰੀਮਾਨ ਸੰਤ ਬਾਬਾ ਹੀਰਾ ਸਿੰਘ ਜੀ ਦੌਦਪੁਰ ਵਾਲੇ, ਉਹਨਾਂ ਨੇ ਵਚਨ ਕਰ ਦਿੱਤੇ ਕਿ ਜੋ ਕਿ ਬੀ ਜੀ ਦੇ ਪਿਤਾ, ਕਿ 8 ਸਾਲ ਬਾਅਦ ਤੁਹਾਡੇ ਬੱਚੇ ਨੇ ਆਉਣਾ, ਸਾਡੇ ਬੱਚੀ ਨੇ ਆਉਣਾ, ਬਖਸ਼ੀਆਂ ਰੂਹਾਂ ਦਾ ਸੰਯੋਗ ਹੈ। ਇੱਧਰ ਦੌਦਪੁਰ 'ਚ 8 ਅਗਸਤ, ਜਿਹੜਾ ਕਿ 1918 ਦਾ ਪਵਿੱਤਰ ਦਿਹਾੜਾ, ਜਦੋਂ ਜਥੇ ਇੱਥੇ ਸ਼੍ਰੀਮਾਨ ਸੰਤ ਬਾਬਾ ਹੀਰਾ ਸਿੰਘ ਜੀ ਮਹਾਰਾਜ ਜੀ ਦੇ ਸਪੁੱਤਰੀ ਨੇ ਜਨਮ ਲਿਆ, ਮਾਤਾ ਹਰਨਾਮ ਕੌਰ ਜੀ ਦੀ ਕੁੱਖ ਨੂੰ ਭਾਗ ਲੱਗੇ ਦੌਦਪੁਰ ਨੇੜੇ ਨਖੰਨਾ, ਅਤੇ ਉੱਧਰ 17 ਜੂਨ 1918 ਨੂੰ ਮਹਾਂਪੁਰਸ਼ਾਂ ਦੇ ਸਰੀਰਕ ਜਨਮ ਹੋਏ। ਜਥੇਦਾਰ ਕਰਤਾਰ ਸਿੰਘ ਜੀ ਦੇ ਮਾਤਾ ਇੰਦ ਕੌਰ ਜੀ ਦੀ ਉਹ ਕੁੱਖ ਨੂੰ ਭਾਗ ਲੱਗੇ, ਬਖਸ਼ੀਆਂ ਰੂਹਾਂ ਦਾ ਇਸ ਤਰ੍ਹਾਂ ਸੰਸਾਰ ਦੇ ਉੱਤੇ ਆਉਣਾ ਹੋਇਆ। ਆਉਂਦੇ ਅਸੀਂ ਵੀ ਹਾਂ, ਪਰ ਸਤਿਪੁਰਸ਼ ਜੀਵਾਂ ਦੇ ਪਰਉਪਕਾਰ ਵਾਸਤੇ ਇਸ ਸੰਸਾਰ ਦੇ ਉੱਤੇ ਆਇਆ ਕਰਦੇ ਨੇ। ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ Thank you. ਜਨਮ ਮਰਨ ਦੋਹਵੇਂ ਨਾਹੀ, ਜਨ ਪਰ ਉਪਕਾਰੀ ਆਏ। ਅਤੇ ਇਸ ਤਰ੍ਹਾਂ ਦੇ ਨਾਲ ਉਹ ਪਵਿੱਤਰ ਦਿਨ ਜਦੋਂ ਆਏ ਸੰਸਾਰ ਦੇ ਉੱਤੇ, ਸਰੀਰ ਧਾਰਨ ਕੀਤਾ, ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਮਨ ਚਾਹ ਪਿਆ, ਪ੍ਰਵਯਾਗਮ ਸੁਣਿਆ, ਅਤੇ ਇਸੇ ਤਰ੍ਹਾਂ ਦੇ ਨਾਲ ਪਰਮ ਪੂਜੇ ਸਤਿਕਾਰਯੋਗ ਬੀ ਜੀ ਦਾ ਤਾਂ 8 ਸਾਲ ਪਹਿਲਾਂ ਹੀ ਇਹਨਾਂ ਦੇ ਪਿਤਾ ਨੇ ਰਿਸ਼ਤਾ ਧਮੋਠ ਨਗਰ 'ਚ ਮਹਾਂਪੁਰਸ਼ਾਂ ਦੇ ਨਾਲ ਪੱਕਾ ਕਰ ਦਿੱਤਾ, ਵਿਆਹ ਹੋਇਆ। ਉਸ ਤੋਂ ਬਾਅਦ ਬਰਾਗ ਇੰਨਾ ਹੈ, ਆਮ ਇਨਸਾਨ ਨੂੰ ਤਾਂ ਵਿਆਹ ਦੀ ਖੁਸ਼ੀ ਹੁੰਦੀ ਹੈ, ਪਰ ਮਹਾਂਪੁਰਸ਼ਾਂ ਦਾ ਜੀਵਨ, ਪਰਮ ਪੂਜੇ ਸਤਿਕਾਰਯੋਗ ਬੀ ਜੀ ਦਾ ਜੀਵਨ ਤਾਂ ਬਹੁਤ ਹੀ ਤਿਆਗ ਦਾ ਜੀਵਨ ਹੈ, ਬਰਾਗਮਈ ਜੀਵਨ ਹੈ। ਸ਼ੁਰੂ ਤੋਂ ਹੀ ਆਪਣੇ ਪਿਆਰੇ, ਜਦੋਂ 17 ਸਾਲ ਦੀ ਉਮਰ 'ਚ ਰਾੜਾ ਸਾਹਿਬ ਸੰਤ ਮਹਾਰਾਜ ਦਾ ਮਿਲਾਪ ਹੋਇਆ, ਉਹਨਾਂ ਦੇ ਪਿਆਰ 'ਚ ਬਰਾਗ 'ਚ ਸਭ ਕੁਝ ਤਿਆਗ ਦਿੱਤਾ। ਪਰ ਸਤਪੁਰਸ਼ ਵੱਡੇ ਸੰਤ ਮਹਾਰਾਜ ਪਰਮ ਪੂਜੇ ਸਤਿਕਾਰਯੋਗ ਬੀ ਜੀ ਦੀ ਬਦੌਲਤ ਜਦੋਂ ਰਾੜਾ ਸਾਹਿਬ ਗਏ ਤਾਂ ਆਪ ਜੀ ਨੇ ਕਿਹਾ ਕਿ ਮੈਂ ਵੀ ਇੱਥੇ ਹੀ ਸੇਵਾ ਕਰਨੀ ਹੈ, ਪਰ ਅਸਥਾਨ ਦੀ ਉਹ ਪਰੰਪਰਾ ਹੈ ਕਿ ਉੱਥੇ ਵਿਹੰਗਮ ਹੀ ਰਹਿ ਸਕਦੇ। ਆਪ ਜੀ ਰਾੜਾ ਸਾਹਿਬ ਤੋਂ ਮਹਾਰਾਜ ਜੀ ਨੂੰ ਲੈ ਕੇ ਆਏ ਇੱਕ ਇਮਾਨਤ ਦੇ ਤੌਰ 'ਤੇ ਕਿ ਤੁਹਾਡੀ ਇਮਾਨਤ ਹੈ ਰਾੜਾ ਸਾਹਿਬ ਵਾਲਿਆਂ ਦੀ, ਅਤੇ ਉਸੇ ਪਿਆਰ 'ਚ ਫਿਰ ਜ਼ਿੰਦਗੀ ਲਾ ਦਿੱਤੀ। ਜੇ ਸਿੰਧ 'ਚ ਗਏ ਤਾਂ ਵੀ ਉੱਥੇ ਪਰਮ ਪੂਜੇ ਸਤਿਕਾਰਯੋਗ ਬੀ ਜੀ ਨਾਲ ਰਹੇ, ਉੱਥੇ ਭੋਰੇ 'ਚ ਬੈਠਣ ਲੱਗੇ ਸੰਤ ਮਹਾਰਾਜ, ਉੱਥੋਂ ਲੈ ਕੇ ਆਏ ਕਿ ਨਹੀਂ ਇਸ ਤਰ੍ਹਾਂ ਨਹੀਂ, ਸੰਸਾਰ ਦੇ ਉੱਤੇ ਵਿਚਰਦੇ ਹੋਏ ਵਿਰਾਗ 'ਚ ਤਿਆਗ 'ਚ ਰਹਿਣਾ ਹੈ, ਅਤੇ ਇਸ ਤਰ੍ਹਾਂ ਦੇ ਨਾਲ ਦਾਤਾ ਪਦ 'ਚ ਰਹਿੰਦੇ ਹੋਏ ਆ ਜੀਵਨ ਦਾਨ ਬਖਸ਼ਿਸ਼ ਕਰਨੇ, ਇੱਕ ਭਿਖਾਰੀਆਂ ਵਾਂਗੂੰ ਨਹੀਂ, ਫਕੀਰਾਂ ਵਾਂਗੂ ਨਹੀਂ, ਕਿ ਇਸ ਤਰ੍ਹਾਂ ਦੇ ਨਾਲ ਸੰਸਾਰ ਦੇ ਉੱਤੇ ਭਰਮਣ ਕਰਨਾ। ਸੋ ਇਸ ਤਰ੍ਹਾਂ ਦੇ ਨਾਲ ਜੀਵਨ ਦੀ ਯਾਤਰਾ ਚੱਲਦੀ ਰਹੀ। ਮਹਾਂਪੁਰਸ਼ 1942 'ਚ ਫੌਜ 'ਚ ਭਰਤੀ ਹੋਏ, ਬੀ ਜੀ ਵੀ ਉਹਨਾਂ ਦਿਨਾਂ 'ਚ, ਕਿਉਂਕਿ ਸੰਸਾਰ ਯੁੱਧ ਦਾ ਸਮਾਂ ਸੀ, 1945 'ਚ ਸੰਸਾਰ ਯੁੱਧ ਹੋਇਆ, ਉਹਨਾਂ ਦਿਨਾਂ 'ਚ ਜਿਹੜੇ ਫੌਜੀ ਹੁੰਦੇ ਉਹਨਾਂ ਦੇ ਜਿਹੜੇ ਪਰਿਵਾਰ ਬੀਬੀਆਂ ਉਹਨਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾਂਦੀ। ਆਪ ਜੀ ਨੇ, ਬੀ ਜੀ ਨੇ ਬੜੀ ਸੋਹਣੀ ਰਾਈਫਲ ਦੀ ਚਲਾਉਣ ਦੀ ਟ੍ਰੇਨਿੰਗ ਲਈ, ਗੁਲਜਰੀ 'ਚ ਹਰ ਫਾਇਰ ਕਰਦੇ ਨਿਸ਼ਾਨੇ ਦੇ ਉੱਤੇ ਲੱਗਦਾ, ਬੜਾ ਟਿਕਿਆ ਹੋਇਆ ਮਨ, ਬੜਾ ਤਪ ਵਾਲਾ ਜੀਵਨ, ਇਹ ਇਸ ਤਰ੍ਹਾਂ ਦੇ ਨਾਲ ਜੀਵਨ ਲੰਘਦਾ ਚਲਾ ਗਿਆ। ਕਿੰਨੇ ਜੀਵਨ 'ਚ ਉਤਰਾਅ ਚੜ੍ਹਾਅ ਆਉਂਦੇ ਨੇ, ਗ੍ਰਸਥ ਜੀਵਨ ਤਾਂ ਬੜਾ ਔਖਾ ਹੈ, ਇਹਦੇ ਵਿੱਚ ਤਾਂ ਹਰ ਇਨਸਾਨ ਨੂੰ ਹੀ ਸੁੱਖ ਅਤੇ ਦੁੱਖ ਦਾ ਟਾਕਰਾ ਕਰਨਾ ਪੈਂਦਾ ਹੈ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਆਏ ਮਨੁੱਖ, ਬੱਚਿਆਂ ਦੀ ਪ੍ਰਤ ਪਾਲਣਾ, ਉਹਨਾਂ ਨੂੰ ਪਾਲਣਾ, ਪੋਸਣਾ, ਪੜ੍ਹਾਉਣਾ, ਇਹ ਸਾਰੀ ਜ਼ਿੰਮੇਵਾਰੀ ਬੀ ਜੀ ਨੇ ਆਪਣੇ ਮੋਢਿਆਂ 'ਤੇ ਚੁੱਕੀ, ਅਤੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਬਾਹਰ ਸੈਟਲ ਕੀਤਾ। ਅਤੇ ਜਦੋਂ ਸੰਤ ਮਹਾਰਾਜ ਜਿੱਥੇ ਵੀ ਆਪ ਜੀ ਨਿਵਾਸ ਕਰਦੇ, ਮਹਾਰਾਜ ਜੀ ਨੂੰ ਬੁਲਾਉਂਦੇ 25-25 ਦਿਨ, ਮਹੀਨਾ ਮਹੀਨਾ ਸੰਤ ਮਹਾਰਾਜ ਆਪ ਜੀ ਕੋਲ ਪਹਿਲਿਆਂ ਸਮਿਆਂ 'ਚ ਨਿਵਾਸ ਰੱਖਿਆ ਕਰਦੇ। ਜੇ ਪਟਿਆਲੇ ਰਹੇ ਰਾਜਪੁਰਾ ਕਲੋਨੀ 'ਚ ਤਾਂ ਭਾਵੇਂ ਉੱਥੇ ਘਰ ਛੋਟਾ, ਪਰ ਫਿਰ ਵੀ ਸੰਤ ਮਹਾਰਾਜ ਆਪ ਜੀ ਦੇ ਪਿਆਰ 'ਚ ਉੱਥੇ ਆਏ। ਇੱਥੇ ਚੰਡੀਗੜ੍ਹ ਜਦੋਂ ਆਏ, ਇੱਥੇ ਸਿਵਲ 'ਚ ਸਰਵਿਸ ਕੀਤੀ, ਇੱਥੇ ਵੀ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਆਪ ਜੀ ਦੇ ਪਿਆਰ 'ਚ ਆਏ। ਸਮੇਂ ਦੇ ਨਾਲ, ਕਿਉਂਕਿ ਮਹਾਂਪੁਰਸ਼ਾਂ ਦਾ ਪਿਆਰ ਹੀ ਇੰਨਾ, ਜਿਵੇਂ ਹੁਣ ਤੁਹਾਡਾ ਸਾਰਾ ਨਗਰ ਪਿਆਰ ਵਾਲਾ ਹੈ, ਸਤਪੁਰਸ਼ਾਂ ਦੇ ਪਿਆਰ 'ਚ ਇਸ ਮਾਘ ਮਹੀਨੇ ਦੇ ਅੰਦਰ ਤੁਸੀਂ ਇਸ ਮਹਾਨ ਜੱਗ ਦੇ ਵਿੱਚ ਯੋਗਦਾਨ ਪਾ ਰਹੇ ਹੋ, ਤਨ ਮਨ ਧਨ ਦੇ ਨਾਲ ਸੇਵਾ ਕਰਦੇ ਹੋ। ਇਸੇ ਤਰ੍ਹਾਂ ਦੇ ਨਾਲ ਮਹਾਂਪੁਰਸ਼ ਇੱਥੇ ਚੰਡੀਗੜ੍ਹ ਸੁਪਰਡੈਂਟ, ਇੱਥੇ ਸੈਕਟਰੀਏਟ ਦੇ ਵਿੱਚ ਸਰਕਾਰੀ ਨੌਕਰੀ ਕਰਦੇ, ਮਹਾਂਪੁਰਸ਼ਾਂ ਨੂੰ ਬੁਲਾ ਲੈਂਦੇ ਅਤੇ ਸਾਲ ਸਾਲ ਕਰਜ਼ਾ ਉਤਰਦਾ, ਕਿਉਂਕਿ ਇਹਨਾਂ ਨੌਕਰੀ ਇਮਾਨਦਾਰੀ ਦੀ ਆਪ ਜੀ ਕਰਦੇ, ਕਿ ਰਿਸ਼ਵਤ ਦਾ ਤਾਂ ਨੇੜੇ ਵੀ ਨਹੀਂ ਸੀ ਜਾਣ ਦਿੰਦੇ। ਜੇ ਫੌਜ 'ਚ ਰਹੇ ਤਾਂ ਉਹਨਾਂ ਸਮਿਆਂ 'ਚ ਤਿੰਨ ਕੋਠੀਆਂ ਬਣਦੀਆਂ, ਚੰਡੀਗੜ੍ਹ 'ਚ ਇੰਨੀ ਰਿਸ਼ਵਤ ਮਿਲਦੀ ਸੀ, ਪਰ ਨਹੀਂ। ਅਤੇ ਇਸੇ ਤਰ੍ਹਾਂ ਇੱਥੇ ਵੀ ਕਰਜ਼ਾ ਚੁੱਕ ਕੇ ਤਾਂ ਸਤਸੰਗ ਕਰਾਉਣੇ, ਦੀਵਾਨ ਲਾਉਣੇ, ਪਰ ਇਸ ਤਰ੍ਹਾਂ ਦੇ ਨਾਲ ਜੀਵਨ ਸਾਫ਼ ਸੁਥਰਾ ਜੀਆ। ਅਤੇ ਹੁਣ ਸੰਤ ਮਹਾਰਾਜ ਜਦੋਂ ਜਾਣ ਲੱਗਦੇ ਨੇ ਚੰਡੀਗੜ੍ਹ ਤੋਂ, ਤਾਂ ਰਾੜਾ ਸਾਹਿਬ ਵਾਲੇ ਅੰਮ੍ਰਿਤ ਵੇਲੇ ਉਸ ਸਮੇਂ ਕੀ ਬਚਨ ਕਰਦੇ ਨੇ ਕਿ ਹੁਣ ਤੁਸੀਂ ਯੂਪੀ ਜਾਓ, ਇਹ ਨੌਕਰੀ ਦਾ ਤਿਆਗ ਕਰ ਦਿਉ। ਇੱਕੋ ਹੀ ਬਚਨ 'ਤੇ ਆਪ ਜੀ ਨੇ ਸਰਵਿਸ ਛੱਡ ਦਿੱਤੀ, ਬੀਜੀ ਨੇ ਪੂਰਾ ਸਾਥ ਨਿਭਾਇਆ, ਯੂਪੀ 'ਚ ਜਾ ਕੇ ਫਾਰਮ ਚਲਾਇਆ, ਸਤਸੰਗ ਚਲਾਏ, ਉੱਥੇ ਤ੍ਰਾਈ ਸਿੱਖ ਮਿਸ਼ਨ ਕਾਇਮ ਕੀਤਾ, ਕਿੰਨੀਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਪਰਮ ਪੂਜਾ ਸਤਿਕਾਰਯੋਗ ਬੀਜੀ, ਐਸਾ ਜੀਵਨ ਕਿ ਸੂਰਬੀਰ ਬਚਨ ਕੇ ਬਲੀ। ਕੱਲ੍ਹ ਹੀ ਅਸੀਂ ਸੁਣ ਰਹੇ ਸੀ ਮਹਾਂਪੁਰਸ਼ਾਂ ਦਾ ਰਿਕਾਰਡ ਕੀਤਾ ਬਚਨ, ਕਿ ਇੱਕ ਵਾਰੀ ਪਰਮ ਪੂਜਾ ਸਤਿਕਾਰਯੋਗ ਬੀਜੀ ਨੂੰ ਇਹਨਾਂ ਨੂੰ ਮਿਲਣ ਵਾਸਤੇ ਇਹਨਾਂ ਦਾ ਵੱਡਾ ਭਰਾ ਦੌਦਪੁਰ ਤੋਂ ਇੱਥੇ ਆਇਆ ਚੰਡੀਗੜ੍ਹ। ਅਤੇ ਕੀ ਹੋਇਆ, ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਅਤੇ ਵਿਚਾਰ ਮਹਾਂਪੁਰਸ਼ਾਂ ਨਾਲ ਚੱਲ ਰਹੀ ਸੀ। ਬੀਜੀ ਪ੍ਰਸ਼ਾਦਾ ਬਣਾ ਰਹੇ ਸੀ, ਉਸਨੇ ਅਪਸ਼ਬਦ ਐਸੇ ਬੋਲ ਦਿੱਤੇ ਕਿ ਬੀਜੀ ਨੇ ਉਸੇ ਸਮੇਂ ਇੱਕ ਤਵੇ ਦੇ ਉੱਤੇ ਪ੍ਰਸ਼ਾਦਾ ਪਾਇਆ ਹੋਇਆ ਇੱਕ ਹੱਥ 'ਤੇ ਹੈ। ਕਹਿਣ ਲੱਗੀ ਕਿ ਚੱਲ, ਤੈਨੂੰ ਇੱਥੇ ਪ੍ਰਸ਼ਾਦਾ ਨਹੀਂ ਮਿਲਣਾ, ਇੱਥੇ ਤਾਂ ਇੱਥੇ ਕਿਤੇ ਵੀ ਨਹੀਂ ਮਿਲਣਾ, ਚੱਲ ਤੂੰ ਮੇਰੇ ਘਰ ਤੋਂ ਨਿਕਲ, ਤੂੰ ਗੁਰੂ ਪਾਤਸ਼ਾਹ ਜੀ ਵਾਸਤੇ ਐਸੇ ਸ਼ਬਦ ਬੋਲਦਾ ਹੈ। ਉਹਨੇ ਵੀ ਅੱਗੋਂ ਕਿਹਾ, ਕਿਉਂਕਿ ਮਾਣ ਸੀ ਬੜਾ ਵੱਡਾ, ਲੈਂਡਲੋਰਡ ਸੀ ਗੋਬਿੰਦਗੜ੍ਹ, ਜਿੱਥੇ ਮਿੱਲਾਂ ਨੇ ਸਾਰੀ ਜ਼ਮੀਨ ਜਾਇਦਾਦ ਉਹਨਾਂ ਦੀ ਹੈ, ਟਰੱਕ ਚੱਲਦੇ ਸੀ। ਕਹਿਣ ਲੱਗਿਆ, ਚੰਗਾ ਫਿਰ ਮੈਂ ਜੇ ਤੇਰੇ ਕੋਲ ਮੰਗਣ ਆਊਂ ਤਾਂ ਦੱਸੀ। ਇਸ ਤਰ੍ਹਾਂ ਮਹਾਂਪੁਰਸ਼ ਕਹਿੰਦੇ, ਅਸੀਂ ਵੀ ਰੋਕਿਆ ਕਿ ਤੁਹਾਡਾ ਇਹ ਭਰਾ ਵੱਡਾ ਭਰਾ ਪਿਤਾ ਸਮਾਨ ਹੈ, ਪਰ ਬੀਜੀ ਦਾ ਬਚਨ ਐਸਾ ਨਿਕਲਿਆ ਆਪਣੇ ਭਰਾ ਦੇ ਬਾਰੇ। ਅਤੇ ਫਿਰ ਕੀ ਹੋਇਆ, 10 ਸਾਲ ਬਾਅਦ ਕਹਿੰਦੇ ਸੀ ਯੂਪੀ ਤੋਂ ਆ ਰਹੇ ਸੀ ਇੱਕ ਢਾਬੇ ਦੇ ਉੱਤੇ ਜਿੱਥੇ ਜੂਠੇ ਭਾਂਡੇ ਹੁੰਦੇ ਨੇ, ਉੱਥੇ ਬੈਠਾ ਉਹ ਭਾਂਡੇ ਮਾਂਜਦਾ, ਬੜਾ ਬੁਰੀ ਹਾਲਾਤ ਹੈ, ਪਾਗਲਾਂ ਵਰਗੀ ਹਾਲਾਤ ਹੋ ਗਈ। ਅਤੇ ਫਿਰ ਉਹ ਰੋਂਦਾ ਹੈ। ਇਸੇ ਕਰਕੇ ਸੂਰਬੀਰ ਬਚਨ ਕੇ ਬਲੀ, ਐਸੇ ਮਹਾਂਪੁਰਸ਼ਾਂ ਦਾ ਇਹ ਬਚਨ, ਪਰਮ ਪੂਜਾ ਸਤਿਕਾਰਯੋਗ ਬੀਜੀ ਦਾ ਬਚਨ ਅਮੋਘ ਬਾਣ ਵਾਂਗੂ ਕੰਮ ਕਰਦਾ। ਬਿਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ, ਬਚਨ ਅਟਲਾਤਾ ਅਟਲ ਬਚਨ। ਜਦੋਂ ਵੀ ਇੱਥੇ ਜਦੋਂ ਮਹਾਂਪੁਰਸ਼ 1978 ਦੇ ਵਿੱਚ ਚੰਡੀਗੜ੍ਹ ਆਉਣ ਤਾਂ ਬਚਨ ਸੀ ਕਿ ਨਹੀਂ ਆਉਣਾ, ਇੱਥੋਂ ਤਾਂ ਵੱਡੇ ਮਹਾਰਾਜ ਜੀ ਨੇ ਭੇਜੇ ਸੀ, ਪਰ ਉਹਨਾਂ ਦੇ ਬਰਾਕਸ ਜਦੋਂ ਕਿ 1975 'ਚ ਸੰਤ ਮਹਾਰਾਜ 26 ਅਗਸਤ ਨੂੰ ਬੁਲਬਰਹੈਂਪਟਨ ਇੰਗਲੈਂਡ ਰਾੜਾ ਸਾਹਿਬ ਵਾਲੇ ਸਰੀਰ ਦਾ ਪਰਿਤਿਆਗ ਕਰ ਜਾਂਦੇ ਹਨ, ਤਾਂ ਫਿਰ ਉਹਨਾਂ ਦੇ ਪਿਆਰ ਪਰਾਗ ਚਾਪ ਜੀ ਇੱਥੇ ਆਏ। ਹੁਣ ਰਾੜਾ ਸਾਹਿਬ ਛੋਟੇ ਸੰਤ ਮਹਾਰਾਜ ਉਸ ਸਮੇਂ ਜੋਤ ਜਗਾਉਂਦੇ ਤਾਂ ਉਹਨਾਂ ਕੋਲ ਪਹੁੰਚੇ ਤਾਂ ਉਹਨਾਂ ਨੇ ਬਚਨ ਕੀਤਾ ਕਿ ਚਲੋ ਜੇ ਚੰਡੀਗੜ੍ਹ ਨਹੀਂ ਤਾਂ ਤੁਸੀਂ ਮੋਹਾਲੀ ਆ ਜਾਓ, ਮੋਹਾਲੀ ਕੋਠੀ ਬਣਾ ਲਓ। ਫਿਰ ਉਹਨਾਂ ਦੇ ਬਚਨ ਅਨੁਸਾਰ ਇੱਥੇ ਮੋਹਾਲੀ 781 3B1 'ਚ ਨਿਵਾਸ ਰੱਖਿਆ, ਇਸ ਇਲਾਕੇ ਦੀ ਸਾਰ ਲਈ। ਕੌਣ ਜਾਣਦਾ ਸੀ, ਪਰੋਪਕਾਰ ਵਾਸਤੇ ਮਹਾਂਪੁਰਸ਼ ਆਉਂਦੇ ਨੇ। ਤਰਵਰ ਸਰਵਰ ਸੰਤ ਜਨ ਚੌਥਾ ਵਰਸ ਹੈ ਮੇਹੋ, ਪਰੋਪਕਾਰ ਕੇ ਕਾਰਨ ਚਾਰੋ ਧਾਰੇ ਦੇਹੋ। ਅਤੇ ਇੱਥੇ ਇਸ ਨਗਰ 'ਚ ਵੀ ਉਹਨਾਂ ਦੇ ਮੁਬਾਰਕ ਚਰਨ ਪੇ, ਉਹਨਾਂ ਦੀ ਆਸ਼ੀਰਵਾਦ ਮਿਲੀ, ਕਿਉਂਕਿ ਆਪ ਜੀ ਨੇ ਜਨਮਾਂ ਜਨਮਾਂਤਰਾਂ ਤੋਂ ਮਹਾਂਪੁਰਸ਼ਾਂ ਦਾ ਸਾਥ ਨਿਭਾਇਆ, ਹਰ ਜੀਵਨ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ। ਕੋਈ ਵੀ ਐਸਾ ਖੇਤਰ ਨਹੀਂ, ਭਾਵੇਂ ਕੋਈ ਵੀ ਦੇਖ ਲਓ, ਉਹਨਾਂ ਦਾ ਜੀਵਨ ਬਹੁ ਪੱਖੀ ਸ਼ਖਸੀਅਤ ਹਰ ਪੱਖ 'ਚ, ਕਿਉਂਕਿ ਆਮ ਕਹਾਵਤ ਵੀ ਹੈ ਕਿ ਹਰ ਇਨਸਾਨ ਦੇ ਪਿੱਛੇ ਇੱਕ ਹਿਡਨ ਹੈਂਡ, ਛੁਪਿਆ ਹੋਇਆ ਹੱਥ ਉਹ ਬੀਬੀ ਦਾ ਹੁੰਦਾ, ਜਿਹਦੀ ਉਹ ਪ੍ਰੇਰਨਾ ਸਰੋਤ ਬਣ ਕੇ ਉਹ ਜੀਵਨ ਸੁਧਰ ਜਾਂਦਾ। ਭਾਵੇਂ ਮਾਂ ਦੇ ਰੂਪ 'ਚ ਮਾਤਾ ਦਾ ਸਰੂਪ ਮਿਲਦਾ ਹੈ, ਭਾਵੇਂ ਪਤਨੀ 'ਚ ਰੂਪ 'ਚ, ਭਾਵੇਂ ਧੀ ਦੇ ਸਰੂਪ 'ਚ, ਕਿਸੇ ਵੀ ਤਰ੍ਹਾਂ ਦੇ ਨਾਲ ਬੀਬੀ ਦਾ ਸਵਾਏ ਸੰਵੇਦਨਸ਼ੀਲ ਸਵਾਹ ਹੋਣ ਕਰਕੇ, ਇਹ ਪਿਆਰ ਵਾਲਾ ਜੀਵਨ ਹੋਣ ਕਰਕੇ ਇਨਸਾਨ ਨੂੰ ਭਰੋਸਾ, ਇਹ ਇਨਸਾਨ ਦਾ ਭਰੋਸਾ ਨਾਮ ਬਾਣੀ ਦੇ ਉੱਤੇ ਬਣਦਾ ਹੈ। ਹੁਣ ਬਾਬਾ ਫਰੀਦ ਨੂੰ ਉਹਦੀ ਮਾਤਾ ਨਹੀਂ ਲਾਇਆ, ਮਾਤਾ ਚਲੈਲਾ ਨੇ ਕਿੰਨੇ ਸੱਤ ਪੁੱਤਰ ਹੋਏ ਸਾਰੇ ਰਾਜੇ, ਉਹ ਜਿਹੜੇ ਰਾਜਾ ਕੌਣ ਬਣਦਾ, ਕੋ ਸਾਰੇ ਵਿਰਾਗੀ ਬਣਾ ਦਿੱਤੇ, ਇੱਕ ਨਰਮੋਹੀ ਸੱਤਵਾਂ ਪੁੱਤਰ, ਨਹੀਂ ਤਾਂ ਉਹ ਚਲੈਲਾ ਐਸੀ ਮਾਤਾ ਕਿ ਲੋਰੀ 'ਚ ਹੀ ਬ੍ਰਹਮ ਗਿਆਨ ਕਰਾ ਦਿੰਦੀ, ਧੰਨ ਜਣੇਂਦੀ ਮਾਓ ਆਏ ਸਫਲ ਸੇ। ਸੋ ਇਸ ਤਰ੍ਹਾਂ ਦਾ ਜੀਵਨ ਪਰਮ ਪੂਜੇ ਸਤਿਕਾਰਯੋਗ ਬੀਜੀ ਦਾ, ਕਿ ਜਿਨ੍ਹਾਂ ਨੇ ਐਸੀਆਂ ਅਸੀਸਾਂ ਦੇਣੀਆਂ, ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਸਤਪੁਰਸ਼ ਸਤਿਕਾਰ ਕਰਦੇ ਕਹਿੰਦੇ, ਜਿਸ ਘਰ 'ਚ ਬੀਬੀ ਦਾ ਸਤਿਕਾਰ ਹੁੰਦਾ ਉਸ ਘਰ 'ਚ ਕਦੇ ਲਕਸ਼ਮੀ ਦੀ ਘਾਟ ਨਹੀਂ ਆ ਸਕਦੀ। ਜੇ ਇੱਥੇ ਰਤਵਾੜਾ ਸਾਹਿਬ ਦਰਬਾਰ ਸਾਹਿਬ ਦੀ ਸ਼ਿਲਾਨਿਆਸ ਰੱਖੀ ਜਾਣੀ ਸੀ ਤਾਂ ਮਹਾਂਪੁਰਸ਼ਾਂ ਨੇ ਜਿੱਥੇ ਪੰਜ ਪਿਆਰਿਆਂ ਤੋਂ ਇਸ ਦਾ ਸ਼ਿਲਾਨਿਆਸ ਰਖਵਾਇਆ, ਪਰਮ ਪੂਜਾ ਸਤਿਕਾਰਯੋਗ ਬੀਜੀ ਤੋਂ ਇਸ ਦੇ ਸ਼ਿਲਾਨਿਆਸ 'ਚ ਨੀਂਹ 'ਚ ਉਹ ਰੁਪਈਆ ਚਾਂਦੀ ਦਾ ਰਖਵਾਇਆ ਕਿ ਇਸ 'ਚ ਕਿਤੇ ਹੁਣ ਲਕਸ਼ਮੀ ਦੀ ਘਾਟ ਨਹੀਂ ਆ ਸਕਦੀ। ਮਹਾਂਪੁਰਸ਼ ਐਸੇ ਬਚਨ ਕਰਦੇ ਕਿ ਜਿਸ ਘਰ 'ਚ ਬੀਬੀ ਦਾ ਸਤਿਕਾਰ ਹੋਵੇਗਾ, ਸਤਿਕਾਰ ਕਾਇਮ ਹੈ, ਉਸ ਘਰ 'ਚ ਧਨ ਦੌਲਤ ਦੀ, ਲਕਸ਼ਮੀ ਦੀ ਕੋਈ ਘਾਟ ਨਹੀਂ ਆ ਸਕਦੀ। ਕਿੱਥੇ ਆਉਂਦੀ ਹੈ? ਜਿੱਥੇ ਆਪਸ ਵਿੱਚ ਕਲਾ ਕਲੇਸ਼ ਹੈ, ਸ਼ਰਾਬ ਪੀ ਕੇ ਘਰ ਵਾਲਾ ਘਰ ਵਾਲੀ ਨੂੰ ਕੁੱਟਦਾ ਹੈ, ਮਾਰਦਾ ਹੈ, ਘਰ 'ਚ ਗਾਲਾਂ ਕੱਢਦਾ, ਕਲਾ ਕਲੇਸ਼ ਆਉਂਦਾ, ਉੱਥੇ ਸਾਰੇ ਜਿਹੜੇ ਹਨ ਧਾਰਮਿਕ ਤੌਰ 'ਤੇ ਵੇਖ ਲਓ, ਆਰਥਿਕ ਤੌਰ 'ਤੇ ਵੇਖ ਲਓ, ਉਹ ਘਰ, ਉਹ ਪਰਿਵਾਰ, ਉਹ ਸੰਸਾਰ ਵਿਛੜ ਜਾਂਦਾ ਹੈ ਨਾਮ ਤੋਂ। ਇਸ ਕਰਕੇ ਸਤਿਪੁਰਸ਼ਾਂ ਨੇ ਸੂਤਰ ਦਿੱਤਾ ਕਿ ਇਸ ਪਿਆਰ ਦੇ ਨਾਲ ਇਹ ਜੀਵਨ ਦਾ ਬਸਰ ਕੀਤਾ ਜਾਵੇ। ਅਤੇ ਫਿਰ ਜਦੋਂ 1995 'ਚ ਇਹ ਆਤਮ ਮਾਰਗ ਮੈਗਜ਼ੀਨ, ਜੋ ਕਿ ਇੱਕ ਸੰਸਾਰ ਦੇ ਵਿੱਚ ਰੂਹਾਨੀਅਤ ਦੇ ਖੇਤਰ 'ਚ ਇਨਕਲਾਬ ਲਿਆਇਆ, ਕਿਉਂਕਿ ਸਾਨੂੰ ਤਾਂ ਪਤਾ ਨਹੀਂ ਲੱਗਦਾ ਕਿ ਕਿਵੇਂ ਨਾਮ ਨਾਲ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ, ਕਿਵੇਂ ਨਾਮ ਜਪਣਾ, ਕਿਵੇਂ ਸੇਵਾ ਕਰਨੀ, ਕਿਉਂਕਿ ਇਹਦੀ ਅਕਲ ਹੀ ਨਹੀਂ। ਅਕਲੀ ਸਹਿਬ ਸੇਵੀ ਹੈ, ਅਕਲੀ ਪਾਈਏ ਮਾਣ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀਚੇ ਦਾਨ, ਜੇ ਇਹ ਨਹੀਂ ਤਾਂ ਮਤ ਥੋੜ੍ਹੀ ਸੇਵ ਗਵਾਈਏ ਵਾਲੀ ਗੱਲ ਹੈ। ਸੋ ਸਤਿਪੁਰਸ਼ਾਂ ਨੇ ਜੁਗਤੀਆਂ ਉਗਤੀਆਂ ਦੱਸੀਆਂ ਸੇਵਾ ਅਤੇ ਸਿਮਰਨ ਦੀਆਂ, ਤਾਂ ਇਸ ਦੀ ਜਿਹੜੀ ਸ਼ੁਰੂਆਤ ਵਿਸਾਖੀ 1995 ਆਤਮ ਮਾਰਗ ਮੈਗਜ਼ੀਨ ਦੀ ਹੋਈ, ਤਾਂ ਇਸ ਦਾ ਵੀ ਜਿਹੜਾ ਸ਼ੁਰੂਆਤ ਹੈ ਪਰਮ ਪੂਜੇ ਸਤਿਕਾਰਯੋਗ ਬੀਜੀ ਦੇ ਹਸਤ ਕਮਲਾਂ ਤੋਂ ਹੋਈ। ਸੋ ਐਸਾ ਜਦੋਂ ਮਹਾਂਪੁਰਸ਼ 2001 ਦੇ ਵਿੱਚ, ਕਿਉਂਕਿ ਜਾਣਾ ਤਾਂ ਹੈ ਹੀ, 31 ਅਕਤੂਬਰ ਨੂੰ ਸਰੀਰਕ ਤੌਰ 'ਤੇ ਸਤਿਪੁਰਸ਼ ਜਾਂਦੇ ਨੇ, ਸੱਤ ਜਿਹੜੇ ਨੇ, ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕੋ ਕਾਲ ਨਾ ਖਾਤੇ, ਕਾਲ ਸਮਾਂ ਹੈ, ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ, ਪਰ ਸਾਧੂ ਦੇ ਅਧੀਨ ਸਮਾਂ ਹੁੰਦਾ ਹੈ। ਸਾਧੂ ਕਿਤੇ ਜਾਂਦੇ ਤਾਂ ਨਹੀਂ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ, ਪਰ ਇਸ ਜਿਹੜੇ ਦੁਨੀ ਬੜੇ, ਇਹ ਬੜਾ ਸੋਹਣਾ ਬਾਗ ਹੈ, ਇਹਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਨਾਲ ਜਿਵੇਂ ਪੰਛੀ ਉਡਾਰੀ ਮਾਰ ਜਾਂਦੇ ਨੇ ਸਰੀਰਕ ਤੌਰ ਦੇ ਉੱਤੇ, ਨਹੀਂ ਵੱਡੀਆਂ ਉਮਰਾਂ ਵਾਲੇ ਵੀ ਰਹੇ, ਭਾਵੇਂ ਕਰੋੜਾਂ ਸਾਲ ਦੀ ਉਮਰ ਹੈ, ਇੱਕ ਸ਼ਿਵ ਪੇ ਇੱਕ ਗੇ ਇੱਕ ਫਿਰ ਪੇ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਉਹ ਵੀ ਸਰੀਰ ਕਰਕੇ ਨਹੀਂ ਰਹੇ। ਧਰਤੀ ਅਸਮਾਨ ਨੂੰ ਪੁੱਛਦੀ ਹੈ ਕਿ ਕਿੱਥੇ ਗਏ ਨੇ, ਖੇਵਟ ਕਿਨ ਗਏ, ਉੱਥੋਂ ਤਾਂ ਅਸਮਾਨ ਜਵਾਬ ਦਿੰਦਾ, ਜਾਲਣ ਗੋਰਾ ਨਾਲ ਅਲਾਂਭੀ ਜੀ ਸੇ, ਜੇ ਸੰਸਾਰ ਦੇ ਉੱਤੇ ਆ ਕੇ ਉਹ ਔਲੀਆ, ਉਹ ਪੈਗੰਬਰ, ਉਹ ਪੀਰ, ਉਹ ਕੰਮ ਨਹੀਂ ਕਰਦਾ ਸੰਸਾਰ ਨੂੰ ਜੋੜਨ ਦਾ, ਜੇ ਸੰਸਾਰ 'ਚ ਨਫ਼ਰਤ ਫੈਲਾ ਜਾਵੇ, ਲੜਾਈ ਝਗੜੇ ਖੜ੍ਹੇ ਕਰ ਦੇਵੇ, ਉਹਨੂੰ ਕਹਿੰਦੇ ਅੱਗੇ ਅਲਾਂਭੇ ਮਿਲਦੇ ਨੇ। ਮਹਾਂਪੁਰਸ਼ਾਂ ਦੀ ਡਿਊਟੀ ਹੁੰਦੀ ਹੈ ਕਬੀਰ ਸੇਵਾ ਕੋ ਦੋਏ ਪਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ, ਕੇ ਨਾਮ ਨਾਲ ਜੋੜਨਾ। ਸਾਰੇ ਸੰਸਾਰ ਨੂੰ ਆਪਸ ਵਿੱਚ ਜੋੜਨਾ, ਪਿਆਰ ਵਰਤਾਉਣਾ, ਇਹ ਸਤਿਪੁਰਸ਼ਾਂ ਦੇ ਹਿੱਸੇ ਆਉਂਦਾ ਹੈ। ਮਹਾਂਪੁਰਸ਼ ਇਸ ਤਰ੍ਹਾਂ ਦੇ ਨਾਲ ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਸਰੀਰਕ ਤੌਰ ਦੇ ਉੱਤੇ ਜਦੋਂ 31 ਅਕਤੂਬਰ 2001 ਨੂੰ ਵਿਛੋੜਾ ਦੇ ਗਏ ਅਤੇ ਫਿਰ ਜਿਹੜੇ 12 ਸਾਲ ਪੂਰੇ 12 ਸਾਲ ਤੋਂ ਇੱਕ ਦਿਨ ਉੱਤੇ ਨਹੀਂ ਹੋਇਆ, ਉਸ ਉਹ ਮਹਾਂਪੁਰਸ਼ ਪਰਮ ਪੂਜੇ ਸਤਿਕਾਰਯੋਗ ਬੀ ਜੀ ਵੀ ਇਸ ਸੰਸਾਰ ਦੀ ਇਹ ਸਰੀਰਕ ਤੌਰ ਦੇ ਉੱਤੇ ਯਾਤਰਾ ਪੂਰੀ ਕਰ ਗਏ। ਪ੍ਰਸਾਦ ਸੰਗਤ ਜਾਣ ਜਾਣ 'ਚ ਫਰਕ ਹੈ, ਜਾਣਾ ਤਾਂ ਸਾਰਿਆਂ ਨੇ ਹੀ ਹੈ। ਇੱਥੇ ਉਡਾਰੀ ਮਾਰ ਜਾਂਦੇ ਨੇ ਜਿਵੇਂ ਪੰਛੀ, ਇਸੇ ਤਰ੍ਹਾਂ ਦੇ ਨਾਲ ਇਸ ਮਾਤ ਲੋਕ ਦੀ ਯਾਤਰਾ ਸਾਰੇ ਕਰਕੇ ਚਲੇ ਜਾਂਦੇ ਨੇ। ਦੁਨੀ ਸੁਹਾਵਾ ਬਾਗ ਇੱਕ ਦਿਨ ਫਰੀਦਾ ਪੰਖ ਪਰੋਹਣੀ ਦੁਨੀ ਸੁਹਾਵਾ ਬਾਗ ਨੌਵਤ ਵੱਜੀ ਸੁਬਾ ਸਿਉਂ ਚੱਲਣ ਕਾ ਕਰ ਸਾਚ। ਨੌਬਤ ਇੱਕ ਤਾਂ ਨਗਾਰਾ ਹੈ, ਨਗਾਰੇ ਦੀ ਚੋਟ ਉਹ ਹੈ ਵੱਡਾ ਹੁੰਦਾ ਨਗਾਰਾ, ਉਹ ਤੋਂ ਛੋਟੀ ਹੁੰਦੀ ਹੈ ਨੌਬਤ। ਜਦੋਂ ਸੁਬਹ ਦੀ ਨੌਬਤ ਵੱਜਦੀ ਹੈ ਪੰਛੀ ਉਡਾਰੀ ਮਾਰ ਜਾਂਦੇ ਨੇ, ਅਸਤ ਅਦੋਤ ਪਿਆ ਉੱਠ ਚੱਲੇ, ਜਿਉਂ ਜਿਉਂ ਔਤ ਬਿਹਾਣੀ ਆ। ਇਸ ਮਾਤ ਲੋਕ ਦੇ ਉੱਤੇ ਸਰੀਰਕ ਤੌਰ ਦੇ ਉੱਤੇ ਕੋਈ ਨਹੀਂ ਰਹਿੰਦਾ, ਜੇ ਰਹਿਣਾ ਹੈ ਤਾਂ ਨਾਮ ਰਿਹੋ, ਸਾਧੂ ਰਿਹੋ, ਰਿਹੋ ਗੁਰੂ ਗੋਬਿੰਦ, ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਹੜੇ ਨਾਮ ਨਾਲ ਜੁੜ ਗਏ, ਨਾਮ ਤਾਂ ਰਹਿੰਦਾ ਹੀ ਹੈ, ਨਾਮ ਦੇ ਕਾਰਨ ਹੀ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇਹ ਨਾਮ ਦੇ ਆਸਰੇ 'ਤੇ ਹੀ ਸਾਰਾ ਚੱਲਦਾ। ਜਿੰਨੇ ਜੀਵ ਜੰਤ ਹੈ, ਜਿਹੜੀ ਸ੍ਰਿਸ਼ਟੀ ਹੈ, ਖੰਡ ਬ੍ਰਹਿਮੰਡ ਹੈ, ਅਤੇ ਇਸ ਤਰ੍ਹਾਂ ਦੇ ਨਾਲ ਇਹ ਸਾਧੂ ਜਿਹੜੇ ਸੰਸਾਰ ਦੇ ਉੱਤੇ ਸਰੀਰਕ ਤੌਰ 'ਤੇ ਤਾਂ ਚਲੇ ਗਏ, ਹੁਣ ਸਾਡੇ ਮਾਤਾ ਵੀ ਗਏ, ਪਿਤਾ ਵੀ ਗਏ। ਪੁੱਛੋ ਫਰੀਦਾ, ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ, ਤੈ ਪਾਸੋਂ ਇਹ ਲੱਤ ਗਏ ਤੂੰ ਅਜੇ ਨਾ ਪਤੀਣੇ ਹੋ। ਬੜਾ ਸਮਾਂ ਲੰਘ ਗਿਆ ਫਰੀਦਾ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜੇ ਆਇਆ ਪਿੱਛਾ ਰਹਿ ਗਿਆ ਦੂਰ। ਬੜਾ ਔਖਾ ਹੈ, ਬੜਾ ਸਮਾਂ ਲੰਘਾ ਲਿਆ, ਵੈਰ ਵਿਰੋਧ ਕਾਮ ਕ੍ਰੋਧ ਝੂਠ ਵਿਕਾਰ ਮਹਾਂਲੋਭ ਧਰੋ, ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰੱਖ ਲਿਓ ਆਪਣ ਕਰ ਕਰਮ। ਸੋ ਸਤਿਪੁਰਸ਼ ਦੇਖੋ ਤੁਸੀਂ, ਹੁਣ ਸੰਸਾਰ ਦੇ ਉੱਤੇ ਸਾਧੂਆਂ ਦਾ ਨਾਂ ਰਹਿੰਦਾ ਹੈ ਕਿਉਂਕਿ ਉਹ ਨਾਮ ਨਾਲ ਜੁੜੇ ਹੋਏ, ਨਾਮ ਨਾਲ ਜੋੜਦੇ ਹੋਏ ਇਸ ਮਾਤ ਲੋਕ ਦੀ ਯਾਤਰਾ ਸਰੀਰਕ ਤੌਰ 'ਤੇ ਕਰਦੇ ਨੇ। ਜਾਂਦੇ ਤਾਂ ਕਿਤੇ ਨਹੀਂ ਕਿਉਂਕਿ ਉਹਨਾਂ ਦੇ ਅਧੀਨ ਤਾਂ ਕਾਲ ਹੈ। ਗੁਰਮੁਖ ਜਿਹੜੇ ਨੇ ਜਨਮ ਸਵਾਰ ਤਰ ਕੇ ਚੱਲੇ ਆ, ਉਹ ਤਾਂ ਜਨਮ ਸਵਾਰ ਕੇ ਜਾਂਦੇ ਨੇ, ਕਿੰਨਿਆਂ ਦਾ ਸਵਾਰਿਆ, ਕਿੰਨਿਆਂ ਨੂੰ ਜੀਵਨ ਦਾਨ ਦਿੱਤਾ। ਅੱਜ ਦੀ ਸਾਇੰਸ ਤਾਰੇ ਗਿਣ ਚੁੱਕੀ ਹੈ, ਗਿਣਦੀ ਰਹਿੰਦੀ ਹੈ, ਕੋਈ ਤਾਰਾ ਟੁੱਟ ਗਿਆ, ਵੱਧ ਗਿਆ, ਕੋਈ ਘੱਟ ਗਿਆ, ਫਿਰ ਕੋਈ ਜੇ ਸਾਇੰਸ ਦਾ ਲਾ ਆਇਆ ਤਾਂ ਉਹਦੇ 'ਚ ਡਰਾਬੈਕ ਆਏ, ਐਕਸਪਲੇਨ ਕਰਦੇ ਹੋਏ ਐਗਜ਼ਾਮਪਲ ਦੇਣੀ ਪੈਂਦੀ ਹੈ। ਪਰ ਉਹ ਤਾਂ ਕਹਿੰਦੇ ਸਾਇੰਸ ਭਾਵੇਂ ਤਾਰੇ ਗਿਣ ਸਕਦੀ ਹੈ, ਤਾਰੇ ਗਿਣੇ ਜਾਤ ਹੈ, ਪਰ ਮਹਾਂਪੁਰਸ਼ਾਂ ਦੇ ਤਾਰਿਆਂ ਨੂੰ ਨਾ ਤਾਰੇ ਗਿਣੇ ਜਾਤ ਹੈ ਕਿ ਉਹਨਾਂ ਦੇ ਕਿੰਨੇ ਤਾਰੇ ਨੇ, ਕਿੰਨਿਆਂ ਰੂਹਾਂ ਦਾ ਭਲਾ ਹੋਇਆ। ਪਸ਼ੂ ਪ੍ਰੇਤ ਮੁਗਧ ਕੋ ਤਾਰੇ। ਸੋ ਸਾਧ ਸੰਗਤ ਜੀ, ਤੁਸੀਂ ਪਿਆਰ 'ਚ ਉਹਨਾਂ ਦੀ ਇਜਾਦ ਮਨਾਈ ਸੰਸਾਰ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ, ਜਿੱਥੇ ਵੀ ਉਹਨਾਂ ਦੇ ਪਿਆਰ ਵਾਲੇ ਬੈਠੇ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੇ ਨਾਲ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਕਰਾਉਂਦੇ ਨੇ, ਪੁੰਨ ਦਾਨ ਕਰਦੇ ਨੇ, ਅਤੇ ਤੁਹਾਡੇ ਹਿੱਸੇ ਆ ਮਾਘ ਮਹੀਨੇ ਦੇ ਵਿੱਚ ਇਹ ਸੇਵਾ ਆਈ, ਅਤੇ ਤੁਸੀਂ ਸਾਰਿਆਂ ਨੇ ਪਰਮ ਪੂਜਾ ਸਤਿਕਾਰਯੋਗ ਬੀ ਜੀ ਦੇ ਪਿਆਰ 'ਚ ਜਿੱਥੇ ਪਰਸੋਂ ਤੋਂ ਅਖੰਡ ਪਾਠ ਆਰੰਭ ਹੋਏ, ਬਾਣੀ ਬੜੇ ਪਿਆਰ ਨਾਲ ਬਾਬਾ ਮੋਹਨ ਸਿੰਘ ਜੀ ਚਨਾਲੋਂ ਕੁਰਾਲੀ ਵਾਲਿਆਂ ਨੇ, ਇਹਨਾਂ ਦਾ ਜਥਾ ਬਹੁਤ ਸਤਿਪੁਰਸ਼ਾਂ ਦਾ ਸਤਸੰਗੀ ਹੈ, ਇਹ ਪਿਆਰ 'ਚ ਸੇਵਾ ਨਿਭਾਈ ਹੈ ਅਤੇ ਹੁਣ ਵੀ ਅਖੰਡ ਪਾਠ ਆਰੰਭ ਹੋਣੇ ਨੇ, ਅਤੇ ਇਸ ਕਰਕੇ ਇਹ ਬੇਨਤੀਆਂ ਜਿਹੜੀਆਂ ਨੇ ਇੱਥੇ ਸੰਕੋਚਦੇ ਹੋਏ ਤੁਹਾਡੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਤੁਹਾਡੇ ਨੇੜੇ ਜੋ ਇਹ ਪਵਿੱਤਰ ਪਾਵਨ ਅਸਥਾਨ ਬਣੇ ਨੇ, ਇਹਨਾਂ ਦੀ ਸੋਭਤ ਦਾ ਸ਼ੋਹਰਤ ਦਾ ਪੂਰਾ ਪੂਰਾ ਲਾਹਾ ਪ੍ਰਾਪਤ ਕਰੋ। ਜਿੱਥੇ ਤੁਹਾਡੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ, ਬੀਬੀਆਂ ਸੇਵਾ ਕਰਨ ਜਾਂਦੀਆਂ ਨੇ, ਘਾਟ ਹੈ ਨੌਜਵਾਨਾਂ 'ਚ, ਬਜ਼ੁਰਗਾਂ 'ਚ, ਭਾਈਆਂ 'ਚ, ਮਾਈਆਂ ਤਾਂ ਰੱਬ ਰਜਾਈਆਂ ਬੜੀ ਕਿਰਪਾ ਹੈ, ਬਖਸ਼ਿਸ਼ ਹੈ, ਬੱਚੇ ਵੀ ਇਸ ਪਾਸੇ ਵੱਲ ਲੱਗ ਗਏ, ਪਰ ਜੇ ਦੇਖਿਆ ਜਾਵੇ ਬਜ਼ੁਰਗਾਂ ਦੇ ਸੰਸਕਾਰ ਬਦਲਣੇ ਬੜੇ ਔਖੇ ਹੁੰਦੇ ਨੇ, ਪਰ ਫਿਰ ਵੇਖੋ ਇਸੇ ਦਿਨ ਮਨਾਉਣ ਦੇ ਉੱਤੇ ਸਾਨੂੰ ਇੱਕ ਯਾਦ ਆਉਂਦੀ ਹੈ ਕਿ ਅਸੀਂ ਆਪਣੇ ਵੱਲ ਧਿਆਨ ਦੇਈਏ, ਸਮਾਂ ਲੰਘ ਗਿਆ ਹੈ, ਇਹ ਠਹਿਰ ਨਜਾਤ 'ਚ ਨਾ ਜਾਣ ਦਾ, ਲੰਘ ਗਿਆ ਨਾ ਮੁੜ ਕੇ ਆਉਣ ਦਾ, ਸਮਾਂ ਕਿਸੇ ਨੂੰ ਅਡੀਕਦਾ ਨਹੀਂ, ਸੋ ਇਸ ਕਰਕੇ ਸਮੇਂ ਨੂੰ ਸੰਭਾਲੀਏ, ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਆਓ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਕਰੀਏ ਕਿ ਜੋ ਪਰਮ ਪੂਜਾ ਸਤਿਕਾਰਯੋਗ ਬੀ ਜੀ ਦੀ ਆਸ਼ੀਰਵਾਦ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼, ਉਹ ਆਸੀ ਅਸੀਸ ਹੀ ਬਖਸ਼ਿਸ਼ ਕਰਿਆ ਕਰਦੇ। ਸੋ ਉਹਨਾਂ ਦੀਆਂ ਅਸੀਸਾਂ ਸਾਡੇ ਨਾਲ ਨੇ, ਕਿਤੇ ਜਾਂਦੇ ਤਾਂ ਨਹੀਂ, ਜਿਵੇਂ ਬਚਨ ਹੁੰਦੇ ਨੇ ਸਾਧ ਬਚਨ ਅਟਲਾ ਦਾ, ਅੰਡ ਬਨਾਸੀ ਜੇਰ ਬਨਾਸੀ ਉਤਬੁਜ ਸੇਤ ਬਿਨਾਤਾ ਗਿਰਬ ਸੁਧਾ ਜਲ ਪਵਨ ਜਾਓਗੇ, ਇਹ ਸਾਰੀਆਂ ਚੀਜ਼ਾਂ ਤਾਂ ਬਨਾਸ ਹੋ ਸਕਦੀਆਂ ਨੇ, ਇੱਕ ਸਾਧ ਬਚਨ ਨੇ ਚਲਾਦਾ, ਸਾਧੂ ਦਾ ਬਚਨ ਅਟਲ ਹੋਇਆ ਕਰਦਾ ਹੈ। ਸੋ ਤੁਹਾਡਾ ਸਾਰਿਆਂ ਦਾ ਇਹ ਪਿਆਰ, ਕਿਉਂਕਿ ਬੜਾ ਪਿਆਰਾ ਨਗਰ ਹੈ ਇਹ ਪੈਨਪੁਰੀ, ਸਾਰੇ ਹੀ ਪਿਆਰ ਵਾਲੀਆਂ ਇਹ ਸੰਗਤਾਂ ਦਾ ਪਿਆਰ ਆਸ਼ੀਰਵਾਦ ਇਸੇ ਤਰ੍ਹਾਂ ਮਿਲਦਾ ਰਹੇ, ਸਾਰੇ ਆਪਸ ਵਿੱਚ ਸਮੂਹ ਨਗਰ ਨਿਵਾਸੀ ਭਰਾਤਰੀ ਜਿਵੇਂ ਪਿਆਰ ਭਾਵ ਹੈ, ਸਮਾਜਿਕ ਰਿਸ਼ਤਾ
ਕਰੋ ਬਿਨਤਾ ਆਏ। Thank you. Thank you.